ਜੁਗੋ ਜੁਗਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਿੱਠੀ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਬਹੁ ਜੀ ਹੋਰਾਂ ਦੀਆਂ ਆਤਮਕ ਲੇਖਣੀਆਂ, ਇਹਨਾਂ ਲੇਖਣੀਆਂ ਵਿੱਚੋਂ ਅੱਜ ਦਾ ਲੇਖ ਵਿਸ਼ਾ ਹੈ ਜੀ ਮਜ਼ਹਬੀ ਤਸਬ, ਭਾਗ ਤੀਜਾ, ਲੇਖ ਨੰਬਰ 109। ਮਜ਼ਹਬੀ ਤਸਬ। ਵਿਸਮਾਦ ਨਾਦ ਵਿਸਮਾਦ ਵੇਦ, ਵਿਸਮਾਦ ਜੀ ਵਿਸਮਾਦ ਭੇਦ, ਵਿਸਮਾਦ ਰੂਪ ਵਿਸਮਾਦ ਰੰਗ, ਮੇਰੇ ਪ੍ਰਭ ਸੱਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸ ਹੀ ਜਿਹਾ ਉਪਾਇਆ। ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਭਿੰਨਤਾ ਤੇ ਅਨੇਕਤਾ ਕੁਦਰਤ ਦਾ ਮੁਕੰਮਲ ਤੇ ਜ਼ਰੂਰੀ ਸ਼ਿੰਗਾਰ ਹੈ। ਸਥੂਲ ਸਰੀਰਕ ਪੱਧਰ ਤੋਂ ਹਰ ਵਸਤੂ ਸੀਮਤ ਹੈ, ਪਰ ਫਿਰ ਵੀ ਨੈਣ ਨਕਸ਼, ਕੱਦ, ਸਿਹਤ, ਰੰਗ ਆਦਿ ਸਰੀਰਕ ਬਣਤਰ ਵਿੱਚ ਅਤਿਅੰਤ ਭਿੰਨਤਾ ਹੈ। ਇਸੇ ਤਰ੍ਹਾਂ ਮਨੁੱਖ ਦੀ ਸੋਚ ਵਿਚਾਰ, ਭਾਵਨਾ ਤੇ ਨਿਰਣਾ ਸ਼ਕਤੀ ਵਿੱਚ ਵੀ ਸੂਖਮ ਮਾਨਸਿਕ ਪੱਧਰ ਤੇ ਅਤਿਅੰਤ ਭਿੰਨਤਾ ਅਤੇ ਵਿਲੱਖਣਤਾ ਹੈ। ਹਾਂਜੀ, ਸੋਚ ਵਿਚਾਰ ਭਾਵਨਾ ਵਿੱਚ ਵੀ ਇਸੇ ਭਿੰਨਤਾ ਕਾਰਨ ਹੀ ਇਹਨਾਂ ਬਾਹਰਲੇ ਮਜ਼ਹਬਾਂ ਵਿਚਕਾਰ ਅਤੇ ਇੱਕੋ ਮਜ਼ਹਬ ਦੇ ਵੱਖ ਵੱਖ ਫਿਰਕਿਆਂ ਵਿਚਕਾਰ ਮਤਭੇਦ, ਵਾਦ ਵਿਵਾਦ, ਈਰਖਾ ਦੁਵੈਤ, ਸਾੜੇ, ਘਿਰਨਾ, ਝਗੜੇ, ਲੜਾਈਆਂ, ਖੂਨ ਖਰਾਬੇ, ਜ਼ੁਲਮ ਹੁੰਦੇ ਰਹਿੰਦੇ ਹਨ, ਜਿਸ ਦੀ ਵਜ੍ਹਾ ਨਾਲ ਧਰਮ ਜਾਂ ਮਜ਼ਹਬ ਬਦਨਾਮ ਹੁੰਦੇ ਹਨ। ਇਸ ਦਾ ਭਿਆਨਕ ਤੇ ਦੁਖਦਾਈ ਨਤੀਜਾ ਇਹ ਵੀ ਹੈ ਕਿ ਜਿਸ ਉਦੇਸ਼ ਜਾਂ ਮੰਤਵ ਲਈ ਧਰਮ ਦੀ ਸਿਰਜਣਾ ਕੀਤੀ ਗਈ ਸੀ, ਸਿੱਟਾ ਉਸ ਤੇ ਐਨ ਉਲਟ ਨਿਕਲਦਾ ਹੈ। ਆਮ ਜਨਤਾ ਤਾਂ ਜੀਵਨ ਨੂੰ ਉਚੇਰਾ, ਚੰਗੇਰਾ, ਸੁਨੇਰਾ, ਸੁਖਦਾਇਕ, ਅਮਨ ਸ਼ਾਂਤੀ ਵਾਲਾ, ਕਲਿਆਣਕਾਰੀ ਬਣਾਉਣ ਲਈ ਜਾਂ ਨਿੱਜੀ ਸਵਾਰਥ ਲਈ ਧਰਮ ਜਾਂ ਮਜ਼ਹਬ ਧਾਰਦੀ ਹੈ। ਪਰ ਜਦ ਮਜ਼ਹਬ ਨੂੰ ਤਸਬ ਦੀ ਰੰਗਤ ਚੜ ਜਾਂਦੀ ਹੈ ਤਾਂ ਮਜ਼ਹਬ ਦੇ ਨਾਂ ਤੇ ਹੀ ਫਿਰ ਲੜਾਈਆਂ, ਝਗੜੇ, ਖੂਨ ਖਰਾਬੇ, ਭਿਆਨਕ ਤਬਾਹੀ, ਜ਼ੁਲਮ ਨੂੰ ਦੇਖ ਕੇ ਜਨਤਾ ਦੇ ਨਿਸ਼ਚਿਆਂ ਅਤੇ ਸ਼ਰਧਾ ਭਾਵਨੀ ਨੂੰ ਠੇਸ ਵੱਜਦੀ ਹੈ ਅਤੇ ਉਹਨਾਂ ਨੂੰ ਰੱਬੀਅਤ ਅਤੇ ਧਰਮ ਦੀ ਬਾਬਤ ਸ਼ੱਕ ਪੈ ਜਾਂਦਾ ਹੈ। ਕਈਆਂ ਦਾ ਤਾਂ ਰੱਬ ਤੋਂ ਹੀ ਵਿਸ਼ਵਾਸ ਉੱਡ ਜਾਂਦਾ ਹੈ ਤੇ ਨਾਸਤਿਕ ਬਣ ਜਾਂਦੇ ਹਨ। ਮਜ਼ਹਬ ਦੇ ਨਾਂ ਉੱਤੇ ਇੱਕ ਦੂਜੇ ਨਾਲ ਨਫ਼ਰਤ ਵੱਖ ਵੱਖ ਧਰਮਾਂ ਵਿਚਕਾਰ ਹੀ ਨਹੀਂ ਬਲਕਿ ਇੱਕੇ ਧਰਮ ਦੇ ਅੱਡ ਅੱਡ ਫਿਰਕਿਆਂ ਵਿਚਕਾਰ ਵੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਆਪੋ ਵਿੱਚ ਵੈਰ ਵਿਰੋਧ ਅਤੇ ਟਾਕਰਾ ਵੱਧਦਾ ਜਾਂਦਾ ਹੈ, ਜੋ ਭਿਆਨਕ ਤਬਾਹੀ ਅਤੇ ਜ਼ੁਲਮ ਦਾ ਰੂਪ ਧਾਰ ਲੈਂਦਾ ਹੈ। ਜਿਵੇਂ ਅੰਨਿਆਂ ਦਾ ਹਾਥੀ ਬਾਰੇ ਗਿਆਨ ਅਧੂਰਾ ਤੇ ਓਪਰਾ ਹੋਣ ਕਰਕੇ ਹਰੇਕ ਅੰਨਾ ਹਾਥੀ ਨੂੰ ਉਹੀ ਕੁਝ ਸਮਝੀ ਬੈਠਾ ਸੀ ਜਿੰਨਾ ਕੁ ਉਸਨੇ ਹਾਥੀ ਨੂੰ ਹੱਥ ਨਾਲ ਟੋਹ ਕੇ ਜਾਣਿਆ ਸੀ, ਇਉਂ ਇਸ ਅਧੂਰੇ ਗਿਆਨ ਦੇ ਆਧਾਰ ਤੇ ਉਹ ਆਪੋ ਵਿੱਚ ਲੜਦੇ ਤੇ ਝਗੜਦੇ ਰਹਿੰਦੇ ਹਨ। ਹਾਂਜੀ, ਕਿਉਂਕਿ ਅਧੂਰਾ ਗਿਆਨ ਹੈ। ਉਸੇ ਤਰ੍ਹਾਂ ਪਰਮਾਤਮਾ, ਆਤਮਾ, ਮਾਇਆ, ਗੁਰੂ, ਸੰਤ, ਸਾਧੂ, ਧਾਰਮਿਕ ਵਿਚਾਰਧਾਰਾ, ਧਾਰਮਿਕ ਸੇਵਾ, ਕੁਰਬਾਨੀ, ਸਿਮਰਨ, ਕਲਿਆਣ, ਮੁਕਤੀ ਆਦਿ ਸੰਬੰਧੀ ਸਾਡੀ ਸਮਝ ਜਾਂ ਗਿਆਨ ਵੀ ਓਪਰਾ, ਅਧੂਰਾ ਤੇ ਗਲਤ ਹੋ ਸਕਦਾ ਹੈ। ਇਸ ਅਧੂਰੇ ਜਾਂ ਗਲਤ ਗਿਆਨ ਕਾਰਨ ਹੀ ਮਜ਼ਹਬੀ ਤਸਬ ਦਾ ਬੀਜ ਉਪਜਦਾ ਤੇ ਫਿਰ ਬੜੀ ਤੇਜ਼ੀ ਨਾਲ ਫੈਲ ਜਾਂਦਾ ਹੈ। ਇਸ ਅਧੂਰੇ ਗਿਆਨ ਜਾਂ ਬੇਸਮਝੀ ਤੋਂ ਉਪਜੇ ਹੋਏ ਝਗੜੇ, ਲੜਾਈਆਂ, ਦੁਵੈਤ, ਨਫ਼ਰਤ, ਧੱਕੇਸ਼ਾਹੀ, ਜ਼ੁਲਮ ਆਪਣਿਆਂ ਤੇ ਬੇਗਾਨਿਆਂ ਸਭ ਤੇ ਟਾਏ ਜਾਂਦੇ ਹਨ। ਇਸ ਤਰ੍ਹਾਂ ਮਜ਼ਹਬੀ ਤਸਬ ਦੀ ਜੜ ਦਾ ਮੁੱਢਲਾ ਕਾਰਨ, ਹਾਂਜੀ, ਮਜ਼ਹਬੀ ਤਸਬ ਦੀ ਜੜ ਕੀ ਹੈ? ਸਾਡੀ ਬੇਸਮਝੀ ਤੇ ਅਗਿਆਨਤਾ। ਕਿਉਂਕਿ ਸਾਡਾ ਮਜ਼ਹਬ ਜਾਂ ਧਰਮ ਸੰਬੰਧੀ ਗਿਆਨ ਅਧੂਰਾ, ਗਲਤ ਤੇ ਇੱਕ ਤਰਫਾ ਹੁੰਦਾ ਹੈ। ਇਸੇ ਕਾਰਨ ਮਜ਼ਹਬੀ ਤੁਸ ਵਰਗਾ ਅਸਾਧ ਰੋਗ ਜਾਂ ਕੈਂਸਰ ਸੰਸਾਰ ਵਿੱਚ ਫੈਲ ਰਿਹਾ ਹੈ। ਗੁਰਬਾਣੀ ਦਾ ਫੁਰਮਾਨ ਹੈ, ਘਾਟ ਨਾ ਕਿਨਹੀ ਕਹਾਇਆ, ਸਭ ਕਹਤੇ ਹੈ ਪਾਇਆ, ਸਭ ਕੋ ਪੂਰਾ ਆਪੇ ਹੋਵੇ, ਘੱਟ ਨਾ ਕੋਈ ਆਖੇ। ਅਨੁਸਾਰ ਸੂਖਮ ਹੋਮੇ ਕਰਕੇ ਹਰੇਕ ਮਨੁੱਖੇ ਸੋਚਦਾ ਹੈ ਕਿ ਉਸਦਾ ਰੱਬ ਗੁਰੂ ਸਿਧਾਂਤ ਵਿਚਾਰਧਾਰਾ ਕਰਮ ਧਰਮ ਮਰਿਆਦਾ ਭਗਤੀ ਸੰਬੰਧੀ ਜੋ ਸਮਝ ਗਿਆਨ ਨਿਸ਼ਚਾ ਉਹਦਾ ਕਰਮ ਕਿਰਿਆ ਪਾਠ ਪੂਜਾ ਉਹੀ ਅਪੁੱਲ ਅਟਲ ਅਤੇ ਸੰਪੂਰਨ ਹੈ। ਉਹ ਦੂਜਿਆਂ ਦੇ ਨਿਸ਼ਚੇ ਅਤੇ ਕਰਮ ਧਰਮ ਅਧੂਰੇ ਅਤੇ ਗਲਤ ਸਮਝਦਾ ਹੈ। ਇਸ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਵਿੱਚ ਮਨੁੱਖ ਦੂਜਿਆਂ ਉੱਤੇ ਆਪਣਾ ਧਰਮ ਠੋਸਣ ਲਈ ਹਰ ਜਾਇਜ਼ ਅਤੇ ਨਜਾਇਜ਼ ਤਰੀਕੇ ਵਰਤਦਾ ਹੈ। ਹੋਮੇ ਦੇ ਭਰਮ ਭੁਲਾਵੇ ਵਿੱਚ ਅਪਣਾਏ ਹੋਏ ਫੋਕਟ ਕਰਮਾਂ ਦੀ ਇੱਕ ਛੋਟੀ ਜਿਹੀ ਮਿਸਾਲ ਇੱਥੇ ਦਿੱਤੀ ਜਾਂਦੀ ਹੈ। ਹਾਂਜੀ, ਕੀ ਇਗਜ਼ਾਮਪਲ ਇੱਥੇ ਉਦਾਹਰਣ ਦਿੰਦੇ ਹਨ। ਪਾਣੀ ਰੱਬੀ ਦਾਤ ਹੈ, ਪਰ ਜੇ ਉਹ ਪਾਣੀ ਸਾਡੇ ਆਪਣੇ ਭਾਂਡਿਆਂ 'ਚ ਪਿਆ ਹੈ ਤਾਂ ਸੁੱਚਾ ਹੈ, ਕਿਸੇ ਦੂਜੇ ਦੇ ਭਾਂਡੇ 'ਚ ਪਿਆ ਹੈ ਤਾਂ ਸੁੱਚਾ ਨਹੀਂ ਮੰਨਿਆ ਜਾਂਦਾ। ਉਸ ਭਾਂਡੇ ਨੂੰ ਕਿਸੇ ਦੂਜੇ ਦਾ ਹੱਥ ਲੱਗ ਜਾਵੇ ਤਾਂ ਉਸ ਵਿੱਚ ਪਿਆ ਪਾਣੀ ਵੀ ਪਿਟਿਆ ਜਾਂਦਾ ਹੈ। ਜੇਕਰ ਉਹ ਪਾਣੀ ਕੱਚ ਦੇ ਗਲਾਸ ਵਿੱਚ ਪਿਆ ਹੋਵੇ ਤਾਂ ਪਲੀਤ ਹੋ ਜਾਂਦਾ ਹੈ, ਜਿਸ ਨੂੰ ਅਸੀਂ ਪੀਣ ਲਈ ਤਿਆਰ ਨਹੀਂ, ਪਰ ਜੇ ਸਟੀਲ ਦੇ ਭਾਂਡੇ 'ਚ ਪਿਆ ਹੈ ਤਾਂ ਸੁੱਚਾ ਗਿਣਿਆ ਜਾਂਦਾ ਹੈ। ਕਿਤਨੀ ਅਨੋਖੀ ਗੱਲ ਹੈ ਕਿ ਪਾਣੀ ਜਾਂ ਚਾਹ ਦੂਜੇ ਦੇ ਭਾਂਡੇ 'ਚ ਹੱਥ ਲੱਗੇ ਤੋਂ ਕੱਚ ਦੇ ਬਰਤਨ 'ਚ ਚੀਨੀ ਦੇ ਕੱਪ 'ਚ ਜੂਠੀ ਹੋ ਜਾਂਦੀ ਹੈ, ਪਰ ਦੁੱਧ ਜਾਂ ਘਿਓ ਜੂਠਾ ਨਹੀਂ ਹੁੰਦਾ, ਕਿਉਂਕਿ ਇਹ ਸਾਰਿਆਂ ਦੇ ਹੱਥੋਂ ਜਾਂ ਡੱਬਿਆਂ ਵਿੱਚੋਂ ਵਰਤਿਆ ਜਾਂਦਾ ਹੈ। ਕਿ ਪੱਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਣ ਮੈਂ ਹੋਏ। ਇਸ ਤਰ੍ਹਾਂ ਦੇ ਹੋਰ ਅਨੇਕਾਂ ਧਾਰਮਿਕ ਤੁਸਬ ਦੇ ਵਤੀਰੇ ਅਤੇ ਪ੍ਰਗਟਾਵੇ ਸਾਡੇ ਦੇਸ਼ ਵਿੱਚ ਕਿਸੇ ਨਾ ਕਿਸੇ ਰਸਮ ਅਤੇ ਸ਼ਕਲ ਵਿੱਚ ਆਮ ਦਿਖਾਈ ਦਿੰਦੇ ਹਨ, ਜਿਸ ਦਾ ਸਭਨਾਂ ਨੂੰ ਗਿਆਨ ਹੁੰਦਿਆਂ ਹੋਇਆਂ ਵੀ ਇਸ ਹਾਸੋਹੀਣੇ ਮਜ਼ਹਬੀ ਤੁਸਬ ਦੀ ਕੱਟੜਤਾਈ ਵਿੱਚੋਂ ਨਿਕਲਣ ਦਾ ਕਦੇ ਖਿਆਲ ਜਾਂ ਹੌਸਲਾ ਨਹੀਂ ਹੁੰਦਾ। ਹਾਸੋਹੀਣਾ ਮਜ਼ਹਬੀ ਤੁਸਬ, ਇਹਦੀ ਕੱਟੜਤਾਈ ਵਿੱਚੋਂ ਨਿਕਲਣ ਦਾ ਖਿਆਲ ਜਾਂ ਹੌਸਲਾ ਨਹੀਂ ਹੁੰਦਾ। ਗੁਰਬਾਣੀ ਦੇ ਕੇ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੁੜਿਆਰ, ਮਤ ਪਿੱਟੇ ਵੇ ਮਤ ਪਿੱਟੇ, ਇਹ ਅੰਨ ਸਾਡਾ ਫਿੱਟੇ, ਤਨ ਫਿੱਟੇ ਫੇੜ ਕਰੇਣ, ਮਨ ਜੂਠੈ ਚੁਲੀ ਪਰੇਣ, ਕਉ ਨਾਨਕ ਸੱਚ ਧਿਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਕਉ ਪੰਡਿਤ ਸੂਚਾ ਕਵਨ ਠਾਓ, ਜਹਾਂ ਬੈਸ ਹੋ ਭੋਜਨ ਖਾਓ, ਅਗਨ ਵੀ ਜੂਠੀ ਪਾਣੀ ਜੂਠਾ, ਜੂਠੀ ਬੈਸ ਪਕਾਇਆ, ਜੂਠੀ ਕਰਛੀ ਪਰੋਸਣ ਲਾਗਾ, ਜੂਠੇ ਹੀ ਬੈਠ ਖਾਇਆ, ਗੋਬਰ ਜੂਠਾ ਚੌਕਾ ਜੂਠਾ, ਜੂਠੀ ਦੀਨੀ ਕਾਰਾ, ਕਹਿ ਕਬੀਰ ਤੇਈ ਨਰ ਸੂਚੇ, ਸਾਚੀ ਪਰੀ ਵਿਚਾਰਾ। ਹੋਮੇ ਦੇ ਪ੍ਰਗਟਾਵੇ ਦੇ ਅਨੇਕਾਂ ਸਰੂਪ ਹਨ, ਪਰ ਜਦ ਕਦੇ ਹੋਮੇ ਨੂੰ ਧਰਮ ਦੀ ਪਾਣ ਚੜ ਜਾਵੇ ਤਾਂ ਅਤਿਅੰਤ ਤਬਾਹੀ ਮਚਾਉਂਦੀ ਹੈ। ਮਜ਼ਹਬੀ ਤੁਸਬ ਦੁਆਰਾ ਸੰਸਾਰ ਵਿੱਚ ਅੱਗੇ ਹੀ ਈਰਖਾ ਦਵੈਤ ਨਫ਼ਰਤ ਦਾ ਅਤਿਅੰਤ ਡੂੰਘਾ ਅਤੇ ਮਾਰੂ ਜ਼ਹਿਰ ਫੈਲਿਆ ਹੋਇਆ ਹੈ, ਜਿਸ ਕਾਰਨ ਬੇਅੰਤ ਝਗੜੇ ਲੜਾਈਆਂ ਤਬਾਹੀ ਜ਼ੁਲਮ ਨਿਰਦੋਸ਼ ਅਤੇ ਭੋਲੀ ਭਾਲੀ ਜਨਤਾ 'ਤੇ ਢਾਏ ਗਏ ਹਨ ਅਤੇ ਹੁਣ ਵੀ ਹੋ ਰਹੇ ਹਨ। ਪਰ ਜਦ ਇਹ ਮਜ਼ਹਬੀ ਤੁਸਬ ਸੰਗਠਿਤ ਔਰਗੇਨਾਈਜ਼ਡ ਹੋ ਜਾਂਦਾ ਹੈ ਤਾਂ ਲੋਕ ਤੁਸਬ ਦੇ ਅੰਨੇ ਜੋਸ਼ ਵਿੱਚ ਅਤਿਅੰਤ ਤਬਾਹੀ ਮਚਾਉਂਦੇ ਹਨ ਅਤੇ ਜਨਤਾ ਤਰਾ ਤਰਾ ਕਰ ਉੱਠਦੀ ਹੈ। ਹਾਂਜੀ, ਦੂਜਿਆਂ ਨੂੰ ਨੀਵਾਂ, ਮਲੇਛ, ਕਾਫਰ, ਕੱਚਾ ਪਿੱਲਾ, ਮਨਮੁੱਖ ਕਹਿ ਕੇ ਨੁਕਤਾਚੀਨੀ ਕਰਨੀ ਅਤੇ ਉਹਨਾਂ ਨਾਲ ਧਰਮ ਦੇ ਨਾਂ 'ਤੇ ਘਿਰਨਾ ਕਰਨੀ, ਦਵੈਤ ਕਰਨੀ, ਵਾਦ ਵਿਵਾਦ ਕਰਨਾ, ਝਗੜੇ ਕਰਨੇ, ਲੜਾਈ ਕਰਨੀ, ਲੁੱਟ ਮਾਰ ਕਰਨੀ, ਤਬਾਹੀ ਮਚਾਉਣੀ, ਅਤਿਆਚਾਰ ਕਰਨੇ ਆਦਿ ਮਜ਼ਹਬੀ ਤਸਬ ਦੇ ਅਧੀਨ ਸਾਡੀ ਹਉਮੈ ਦਾ ਹੀ ਪ੍ਰਗਟਾਵਾ ਹੈ। ਦੂਜੇ ਪਾਸੇ, ਹਾਂਜੀ, ਇੱਕ ਪਾਸੇ ਤਾਂ ਦੂਜੇ ਨੂੰ ਨੀਵਾਂ ਜਾਣਿਆ, ਦੂਜੇ ਪਾਸੇ ਆਪਣੇ ਆਪ ਨੂੰ ਹੀ ਚੰਗੇ, ਨੇਕ, ਉੱਚੇ, ਸੁੱਚੇ, ਧਰਮੀ, ਭਲੇ ਭਲੇਰੇ, ਪਾਰਗ੍ਰਾਮੀ, ਮਹਾਂਪੁਰਖ, ਬ੍ਰਹਮ ਗਿਆਨੀ ਸਮਝਣਾ ਵੀ ਇਹ ਵੀ ਧਾਰਮਿਕ ਹੋਮੇ ਦਾ ਹੀ ਪ੍ਰਗਟਾਵਾ ਹੈ। ਪਰ ਗੁਰਬਾਣੀ ਸਾਨੂੰ ਇਸ ਧਾਰਮਿਕ ਹੋਮੇ ਤੋਂ ਇਉਂ ਹੋੜਦੀ ਹੈ, ਇੱਕ ਗਾਵਤ ਰਹੇ ਮਨ ਸਾਧ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜਿਨ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਬਾਨ, ਨਾਨਕ ਨਿਫਲ ਜਾਤ ਤੈ ਜਿਉਂ ਕੁੰਚਰ ਇਸਨਾਨ। ਉੱਪਰਲੇ ਵਿਚਾਰ ਤੋਂ ਸਿੱਧ ਹੋਇਆ ਕਿ ਸਾਡੀ ਹੋਮੇ ਹੀ ਧਾਰਮਿਕ ਅਭਿਮਾਨ ਅਤੇ ਮਜ਼ਹਬੀ ਤਸਬ ਦਾ ਮੂਲ ਕਾਰਨ ਹੈ। ਹਾਂਜੀ, ਧਰਮ ਮਜ਼ਹਬੀ ਤਸਬ ਦਾ ਕਾਰਨ ਨਹੀਂ ਹੈ, ਸਾਡੀ ਹੋਮੇ ਇਹੀ ਸਾਡੇ ਧਾਰਮਿਕ ਅਭਿਮਾਨ ਅਤੇ ਮਜ਼ਹਬੀ ਤਸਬ ਦਾ ਮੂਲ ਕਾਰਨ ਹੈ। ਇਸ ਧਾਰਮਿਕ ਜਨੂਨ ਦੇ ਅੰਨੇ ਜੋਸ਼ ਵਿੱਚ ਹੀ ਧਰਮ ਦੇ ਨਾਂ ਤੇ ਧਰਮ ਦੀ ਆੜ ਵਿੱਚ ਅਸੀਂ ਧਰਮ ਦੀ ਹੀ ਨਿਰਾਦਰੀ, ਨਿਖੇਧੀ, ਬੇਮੁਖਤਾਈ, ਬੇਸਿੱਧਗੀ, ਬਦਨਾਮੀ ਦਾ ਅਣਜਾਣੇ ਹੀ ਮੁਜ਼ਾਹਰਾ ਕਰਦੇ ਹਾਂ। ਸਾਡੇ ਇਸ ਅੰਨੇ ਮਜ਼ਹਬੀ ਜਨੂਨ ਦਾ ਆਮ ਜਨਤਾ ਉੱਤੇ ਅਤ ਭੈੜਾ, ਹਾਨੀਕਾਰਕ ਅਤੇ ਡੂੰਘਾ ਅਸਰ ਪੈਂਦਾ ਹੈ, ਜਿਸ ਨਾਲ ਰੱਬੀ ਹੋਂਦ ਤੇ ਧਰਮ ਦੀ ਬਾਬਤ ਕਈ ਕਿਸਮ ਦੇ ਸ਼ੰਕੇ ਖੜੇ ਹੋ ਜਾਂਦੇ ਹਨ। ਸੱਚ ਤਾਂ ਇਹ ਹੈ ਕਿ ਜਨਤਾ ਦੇ ਹਿਰਦਿਆਂ ਵਿੱਚ ਧਰਮ ਵੱਲੋਂ ਬੇਪਰਵਾਹੀ, ਬੇਮੁਖਤਾਈ, ਬੇਸਿੱਧਗੀ ਅਤੇ ਨਾਸਤਿਕਤਾ ਫੈਲਾਉਣ ਵਿੱਚ ਹੋਮੇ ਵੇੜੇ ਮਜ਼ਹਬੀ ਜਨੂਨ ਦਾ ਜ਼ਿਆਦਾ ਹਿੱਸਾ ਹੈ। ਅੰਨੇ ਮਜ਼ਹਬੀ ਜੋਸ਼ ਵਿੱਚ ਸਾਡੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਅਤੇ ਸਾਨੂੰ ਚੰਗੇ ਮਾੜੇ, ਸੱਚ ਝੂਠ, ਪਾਪ ਪੁੰਨ, ਦੈਵੀ ਗੁਣ ਤੇ ਅਸੁਰੀ ਔਗੁਣਾਂ ਵਿਚਕਾਰ ਨਿਰਣਾ ਕਰਨ ਦੀ ਵਿਵੇਕ ਬੁੱਧੀ ਨਹੀਂ ਰਹਿੰਦੀ। ਇਸ ਤੇ ਐਨ ਉਲਟ ਹਰ ਇੱਕ ਧਰਮ ਸਾਨੂੰ ਦਇਆ, ਖਿਮਾ, ਮੈਤਰੀ ਭਾਵ, ਪਿਆਰ, ਸੇਵਾ ਆਦਿ ਦੈਵੀ ਗੁਣਾਂ ਲਈ ਪ੍ਰੇਰਦਾ ਹੈ। ਹਾਂਜੀ, ਜਿਵੇਂ ਚਾਨਣ ਦੀ ਅਨਹੋਂਦ ਦਾ ਨਾਉ ਹਨੇਰਾ ਹੈ, ਤਿਵੇਂ ਰੱਬੀ ਪ੍ਰਕਾਸ਼ ਦੀ ਅਨਹੋਂਦ ਦਾ ਨਾਉ ਮਾਇਆ ਹੈ। ਮਾਇਆ ਦੇ ਭਰਮ ਭੁਲਾਵੇ, ਅੰਧ ਗੁਬਾਰ ਵਿੱਚੋਂ ਫਿਰ ਹੋਮੇ ਉਪਜਦੀ ਹੈ। ਜਿੱਥੇ ਹੋਮੇ ਦਾ ਬੋਲਬਾਲਾ ਹੈ, ਉੱਥੇ ਇਲਾਹੀ ਭਾਵਨਾ ਨਹੀਂ ਹੈ। ਚਾਨਣ ਤੇ ਹਨੇਰ ਇੱਕ ਦੂਜੇ ਤੋਂ ਉਲਟ ਤੇ ਮੁਤਜ਼ਾਦ ਹਨ, ਇਸੇ ਤਰ੍ਹਾਂ ਹੋਮੇ ਦਾ ਅਹਿਸਾਸ ਤੇ ਇਲਾਹੀ ਸ਼ਰਧਾ ਭਾਵਨੀ ਵੀ ਇੱਕ ਦੂਜੇ ਦੇ ਉਲਟ ਤੇ ਮੁਤਜ਼ਾਦ ਹਨ। ਅਕਾਲ ਪੁਰਖ ਦੀ ਹਸਤੀ ਸੱਚ ਅਟਲ ਹੈ, ਹੋਮੇ ਦੀ ਕੋਈ ਹਸਤੀ ਨਹੀਂ ਹੈ, ਸਿਰਫ ਸਾਡੇ ਮਨ ਦਾ ਭਰਮ ਭੁਲਾਵਾ ਹੈ। ਦੂਜੇ ਲਫ਼ਜ਼ਾਂ ਵਿੱਚ ਅਗਿਆਨਤਾ ਰੂਪੀ ਮਾਇਆ ਨੇ ਜੀਵ ਨੂੰ ਜਨਮਾਂ ਜਨਮਾਂਤਰਾਂ ਤੋਂ ਹੋਮੇ ਦੀ ਅਫੀਮ ਦੇ ਨਸ਼ੇ 'ਚ ਸੁਆ ਛੱਡਿਆ ਹੈ। ਤੇ ਹੀ ਗੁਨੀ ਸੰਸਾਰ ਪ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਹਾਂਜੀ, ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ, ਧਿਆਨ ਦੇਣਾ ਜੀ, ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁਖ ਹੋਣਾ ਹੀ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਤੂੰ ਵਿਸਰੇ ਤਾਂ ਸਭ ਕੋ ਲਾਗੂ, ਚੀਤ ਆਵੇ ਤਾਂ ਸੇਵਾ। ਇਹ ਹੋਮੇ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਾ ਹੋਇਆ, ਬਲਕਿ ਧਾਰਮਿਕ ਸ਼੍ਰੇਣੀਆਂ ਨੂੰ ਵੀ ਡਾਢਾ ਚਿੰਬੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤਾਂ ਤੋੜਨੇ ਸੌਖੇ ਹਨ, ਪਰ ਦਿਮਾਗੀ ਸਿਆਣਪ ਉਕਤੀਆਂ ਜੁਕਤੀਆਂ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਹਾਂਜੀ, ਧਰਮ ਦਾ ਪ੍ਰਚਾਰ ਕਰਨ ਤੁਰਦੇ ਹਾਂ, ਪਰ ਧਰਮ ਦੇ ਪ੍ਰਚਾਰ ਲਈ ਪਹਿਲਾਂ ਆਪਣੇ ਅੰਦਰ ਹੀ ਦੈਵੀ ਗੁਣਾਂ ਨੂੰ ਧਾਰਨ ਤੇ ਕਮਾਉਣ ਦੀ ਲੋੜ ਹੈ। ਕਮਾਈ ਬਗੈਰ ਫੋਕੇ ਸਾਧਨਾ ਦਾ ਪ੍ਰਚਾਰ ਕਰਨਾ ਹਾਸੋਹੀਣਾ ਪਾਖੰਡ ਹੈ। ਅਵਰ ਉਪਦੇਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਣੇ। ਸਾਧਿਆ ਹੋਇਆ ਸਖਸ਼ੀ ਜੀਵਨ ਹੀ ਪ੍ਰਚਾਰ ਦਾ ਅਤਿਅੰਤ ਅਸਰਦਾਇਕ ਤਰੀਕਾ ਹੈ। ਇਸੇ ਕਰਕੇ ਗੁਰਬਾਣੀ ਅਨੁਸਾਰ ਦੂਜਿਆਂ ਨੂੰ ਉਪਦੇਸ਼ ਕਰਨ ਤੋਂ ਪਹਿਲਾਂ ਆਪਣੇ ਹੀ ਮਨ ਨੂੰ ਸਮਝਾਉਣ ਲਈ ਤਾਕੀਦੀ ਹੁਕਮ ਹੈ। ਜਿਸ ਕੇ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੇ ਸੰਸਾਰ। ਪ੍ਰਥਮੈ ਮਨ ਪ੍ਰਬੋਧੇ ਆਪਣਾ, ਪਾਛੇ ਅਵਰ ਰਿਝਾਵੇ। ਰਾਮ ਨਾਮ ਜਪ ਹਿਰਦੈ ਜਾਪੈ, ਮੁਕਤੇ ਸਗਲ ਸੁਣਾਵੇ। ਗੁਰੂ ਨਾਨਕ ਸਾਹਿਬ ਨੇ ਨੌ ਖੰਡ ਪ੍ਰਿਥਵੀ ਵਿੱਚ ਵਿਸ਼ਵ ਧਰਮ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਇੱਕ ਅਨੁਪਮ ਮਿਸਾਲ ਕਾਇਮ ਕੀਤੀ। ਇਸ ਸਰਬਕ ਧਰਮ ਦੀ ਵਿਸ਼ੇਸ਼ਤਾ ਇਹ ਹੈ, ਹਾਂਜੀ, ਗੁਰੂ ਨਾਨਕ ਸਾਹਿਬ ਨੇ ਜੋ ਧਰਮ ਚਲਾਇਆ ਉਸ ਸਰਬਕ ਧਰਮ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਕਿਸੇ ਨੂੰ ਆਪਣਾ ਧਰਮ ਤਿਆਗਣ ਲਈ ਨਹੀਂ ਕਹਿੰਦਾ, ਸਗੋਂ ਆਪਣੇ ਧਰਮ ਵਿੱਚ ਹੀ ਵਿਚਰ ਕੇ ਦੈਵੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਸੇ ਲਈ ਗੁਰੂ ਨਾਨਕ ਸਾਹਿਬ ਨੇ ਮੁਸਲਮਾਨ ਨੂੰ ਸੱਚਾ ਮੁਸਲਮਾਨ, ਹਿੰਦੂ ਨੂੰ ਸੱਚਾ ਹਿੰਦੂ, ਵੈਸ਼ਨਵ ਨੂੰ ਸੱਚਾ ਵੈਸ਼ਨਵ, ਜੋਗੀ ਨੂੰ ਸੱਚਾ ਜੋਗੀ, ਪੰਡਿਤ ਨੂੰ ਸੱਚਾ ਪੰਡਿਤ ਬਣਨ ਦੀ ਪ੍ਰੇਰਣਾ ਦਿੱਤੀ ਹੈ। ਇਹ ਸੱਚਾਈ ਹੇਠ ਲਿਖੇ ਗੁਰਬਾਣੀ ਦੇ ਪ੍ਰਵਾਨਾਂ ਵਿੱਚ ਪ੍ਰਗਟ ਹੁੰਦੀ ਹੈ। ਕੰਠੇ ਮਾਲਾ ਜੇਵਾ ਰਾਮ, ਸਹੰਸ ਨਾਮ ਲੈ ਲੈ ਕਰੋ ਸਲਾਮ। ਕਹਿਤ ਕਬੀਰ ਰਾਮ ਗੁਣ ਗਾਵੋ, ਹਿੰਦੂ ਤੁਰਕ ਦੋਉ ਸਮਝਾਵੋ। ਸੋ ਮੁੱਲਾਂ ਜੋ ਮਨ ਸਿਓ ਲਰੇ, ਗੁਰ ਉਪਦੇਸ਼ ਕਾਲ ਸਿਓ ਜੁਰੇ। ਕਾਲ ਪੁਰਖ ਕਾ ਮਰਦੈ ਮਾਨ, ਤਿਸ ਮੁੱਲਾ ਕੋ ਸਦਾ ਸਲਾਮ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ। ਆਪ ਦ੍ਰਿੜੇ ਅਵਰੈ ਨਾਮ ਜਪਾਵੇ, ਨਾਨਕ ਉਹ ਬੈਸਨੋ ਪਰਮ ਗਤ ਪਾਵੇ। ਇਸ ਵਿਸ਼ਵ ਧਰਮ ਦੀ ਸਰਬਕਤਾ ਦਾ ਸਬੂਤ ਇਹ ਹੈ ਕਿ ਇਸ ਵਿੱਚ ਪਰਮਾਤਮਾ ਦੇ ਸਾਰੇ ਪ੍ਰਚਲਿਤ ਨਾਵਾਂ ਨੂੰ ਸਤਿਕਾਰਿਆ ਗਿਆ ਹੈ। ਸਿਰ ਨਾਨਕ ਲੋਕਾ ਪਾਵ ਹੈ, ਬਲਿਹਾਰੀ ਜਾਓ ਜੇਤੇ ਤੇਰੇ ਨਾਮ ਹੈ। ਅਨੇਕਾਂ ਧਰਮਾਂ ਦੇ ਭਗਤਾਂ ਮਹਾਂਪੁਰਸ਼ਾਂ ਦੇ ਭਿੰਨ ਭਿੰਨ ਬੋਲੀਆਂ ਵਿੱਚ ਰਚੇ ਗਏ ਰੱਬੀ ਕਲਾਮ ਨੂੰ ਸਦਾ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਨਮਾਨਿਆ ਗਿਆ ਹੈ। ਅਵਲ ਅੱਲੈ ਨੂਰ ਪਾਇਆ, ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਹਿੰਦੂ ਤੁਰਕ ਕਾ ਸਾਹਿਬ ਏਕ, ਕਹਿ ਕਰੈ ਮੁੱਲਾਂ ਕਹਿ ਕਰੈ ਸੇਖ। ਇਸ ਲਈ ਗੁਰੂ ਨਾਨਕ ਸਾਹਿਬ ਦੇ ਚਲਾਏ ਹੋਏ ਵਿਸ਼ਵ ਧਰਮ ਵਿੱਚ ਮਜ਼ਹਬੀ ਤਸਬ ਲਈ ਕੋਈ ਗੁੰਜਾਇਸ਼ ਨਹੀਂ ਹੈ, ਅਤੇ ਗੁਰਬਾਣੀ ਮੰਨਣ ਵਾਲਿਆਂ ਨੂੰ ਹੋਰ ਧਰਮਾਂ ਦੇ ਪੈਰੋਕਾਰਾਂ ਨਾਲ ਸਹਿਨਸ਼ੀਲਤਾ ਅਤੇ ਰਵਾਦਾਰੀ ਨਾਲ ਵਰਤਣਾ ਚਾਹੀਦਾ ਹੈ। ਪਰ ਅਫਸੋਸ ਦੀ ਗੱਲ ਹੈ ਕਿ ਗੁਰਬਾਣੀ ਦੀ ਅੰਤਰੀਵ ਭਾਵਨਾ ਤੋਂ ਅਣਜਾਣ ਤੇ ਬੇਮੁੱਖ ਹੋ ਕੇ ਅਸੀਂ ਗੁਰੂ ਨਾਨਕ ਦੇ ਨਾਮ ਲੇਵਾ ਅਤੇ ਗੁਰਬਾਣੀ ਦੇ ਉਪਾਸ਼ਕ ਕਹਿਲਾਉਣ ਵਾਲੇ ਹੋਰਨਾਂ ਧਰਮਾਂ ਅਤੇ ਆਪਣੀਆਂ ਹੀ ਸੰਪਰਦਾਵਾਂ ਨਾਲ ਤਸਵ ਵਾਲਾ ਵਤੀਰਾ ਰੱਖਦੇ ਹਾਂ। ਆਤਮਕ ਗਿਆਨਤਾ ਦੇ ਭਰਮ ਪੁਲਾਵੇ ਵਿੱਚੋਂ ਹੀ ਦੂਜਾ ਭਾਉ ਉਪਜਦਾ ਹੈ, ਜਿਸ ਦੁਆਰਾ ਅਸੀਂ ਰੱਬੀ ਏਕਤਾ ਅਤੇ ਵਿਸ਼ਵ ਧਰਮ ਦੀ ਸਾਂਝੀਵਾਲਤਾ ਨੂੰ ਭੁੱਲ ਜਾਂਦੇ ਹਾਂ। ਇਹ ਦੂਜੇ ਭਾਉ ਜਾਂ ਦੂਜੇ ਦੋਏ ਦਾ ਭਰਮ ਹੀ ਮਜ਼ਹਬੀ ਤਸਬ ਦੀ ਅਗਨੀ ਦਾ ਮੁੱਢਲਾ ਕਾਰਨ ਬਣਦਾ ਹੈ। ਇਸ ਹਕੀਕਤ ਨੂੰ ਗੁਰਬਾਣੀ 'ਚ ਇਉਂ ਦਰਸਾਇਆ ਗਿਆ ਹੈ, ਇਸ ਮਨ ਕੋ ਬਸੰਤ ਕੀ ਲਗੇ ਨਾ ਸੋਏ, ਇਹ ਮਨ ਜਲਿਆ ਦੂਜੇ ਦੋਏ। ਬੜੀ ਦੁੱਖ ਦੀ ਗੱਲ ਹੈ ਕਿ ਇਹ ਦੂਜੇ ਦੋਏ ਵਾਲੇ ਮਜ਼ਹਬੀ ਤਸਬ ਦੇ ਪਾਂਬੜ ਧਰਮਾਂ ਅਤੇ ਧਰਮ ਸਥਾਨਾਂ ਵਿੱਚ ਵੀ ਬਲ ਰਹੇ ਹਨ। ਇੱਥੇ ਹੀ ਬਸ ਨਹੀਂ, ਸਰਬ ਸਾਂਝੀ ਗੁਰਬਾਣੀ ਦੇ ਉਪਾਸ਼ਕ ਅਤੇ ਧਾਰਮਿਕ ਸੰਸਥਾਵਾਂ ਵੀ ਦੂਜੇ ਦੋਏ ਦੀ ਅਗਨੀ ਦੀ ਲਪੇਟ ਵਿੱਚ ਆ ਗਈਆਂ ਹਨ। ਮਜ਼ਹਬੀ ਤਸਬ ਦੇ ਭਿਆਨਕ ਅਤੇ ਜ਼ਹਿਰੀਲੇ ਨਤੀਜਿਆਂ ਦਾ ਨਿਚੋੜ ਇਉਂ ਬਿਆਨ ਕੀਤਾ ਜਾ ਸਕਦਾ ਹੈ। ਹਾਂਜੀ, ਹੋਮੇ ਦੇ ਪ੍ਰਭਾਵ ਵਿੱਚ ਅਸੀਂ ਆਪਣੇ ਮਨ ਨੂੰ ਧਰਮ ਦੇ ਮਗਰ ਲਾਉਣ ਦੀ ਬਜਾਏ ਆਪਣੀਆਂ ਉਕਤੀਆਂ ਜੁਗਤੀਆਂ ਸਿਆਣਪਾਂ ਨਾਲ ਧਰਮ ਦੀ ਸਹੀ ਵਿਚਾਰਧਾਰਾ ਨੂੰ ਤੋੜ ਮਰੋੜ ਕੇ ਆਪਣੇ ਮਨ ਦੀਆਂ ਰੁਚੀਆਂ ਜਾਂ ਰੰਗਤ ਅਨੁਸਾਰ ਘੜ ਕੇ ਨਿੱਜੀ, ਮਾਇਕੀ, ਸਮਾਜਿਕ, ਰਾਜਸੀ ਸਵਾਰਥ ਜਾਂ ਫਿਰ ਭਾਵਕ ਨਿਸ਼ਚਿਆਂ ਲਈ ਵਰਤਦੇ ਹਾਂ। ਇਸ ਤਰ੍ਹਾਂ ਸਮਾਂ ਪਾ ਕੇ ਧਰਮ ਦੇ ਅਸਲੀ ਆਤਮਕ ਗੁੱਜੇ ਭੇਦ ਅਤੇ ਤੱਤ ਅਲੋਪ ਹੋ ਜਾਂਦੇ ਹਨ ਜਾਂ ਫਿਰ ਭੁਲਾ ਦਿੱਤੇ ਜਾਂਦੇ ਹਨ ਅਤੇ ਸਾਡੇ ਪੱਲੇ ਸਿਰਫ ਧਰਮ ਦੇ ਆਪੂ ਘੜੇ ਹੋਏ ਫੋਕੇ ਸਿਧਾਂਤ ਅਤੇ ਵਿਚਾਰਧਾਰਾ ਰਹਿ ਜਾਂਦੀ ਹੈ। ਇਹ ਸਾਡੀ ਧਰਮ ਦੀ ਵਿਚਾਰਧਾਰਾ ਜਾਂ ਨਿਸ਼ਚੇ ਆਪੋ ਆਪਣੇ ਭਿੰਨ ਭਿੰਨ ਹੋਣ ਕਰਕੇ ਅੱਡ ਅੱਡ ਫਿਰਕੇ ਬਣ ਜਾਂਦੇ ਹਨ, ਜੋ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਚੰਗੇਰਾ ਅਤੇ ਅਸਲੀ ਹੋਣ ਦਾ ਦਾਵਾ ਕਰਦੇ ਹਨ। ਇਹਨਾਂ ਫਿਰਕਿਆਂ ਦੇ ਸਿਧਾਂਤ, ਵਿਚਾਰਧਾਰਾ, ਮਰਿਆਦਾ, ਰਸਮਾਂ, ਲਿਬਾਸ ਆਦਿ ਭਿੰਨ ਭਿੰਨ ਹੋਣ ਕਰਕੇ ਇਹਨਾਂ ਫਿਰਕਿਆਂ ਵਿਚਕਾਰ ਆਪਸੀ ਟਕਰਾਓ, ਝਗੜਾ ਅਤੇ ਤਸਬ ਫਿਰ ਲਾਜ਼ਮੀ ਹੈ। ਇਹਨਾਂ ਫਿਰਕਿਆਂ ਦਾ ਮੁੱਢਲਾ ਇਸ਼ਟ ਅਤੇ ਉਪਦੇਸ਼ ਇੱਕੋ ਸੋਮੇ ਤੋਂ ਹੋਣ ਦੇ ਬਾਵਜੂਦ ਵੀ ਅਸੀਂ ਆਪੋ ਆਪਣੀ ਸੂਖਮ ਹੋਮੇ ਦੇ ਪ੍ਰਭਾਵ ਵਿੱਚ ਮੁੱਢਲੀ ਤੱਤ, ਵਿਚਾਰਧਾਰਾ, ਮਰਿਆਦਾ ਅਤੇ ਪਹਿਰਾਵੇ ਨੂੰ ਆਪਣੇ ਮਨ ਦੀ ਰੰਗਤ ਅਨੁਸਾਰ ਬਦਲ ਦਿੰਦੇ ਹਾਂ, ਜੋ ਕਿ ਫਿਰਕਾ ਪ੍ਰਸਤੀ ਦਾ ਕਾਰਨ ਬਣ ਜਾਂਦਾ ਹੈ। ਇਉਂ ਅਸੀਂ ਹੋਮੇ ਦੇ ਭਰਮ ਭੁਲਾਵੇ ਦੇ ਆਧਾਰ ਤੇ ਮਜ਼ਹਬ ਜਾਂ ਧਰਮ ਦੇ ਭਿੰਨ ਭਿੰਨ ਫਿਰਕਿਆਂ ਵਿਚਕਾਰ ਤਸਬ ਅਤੇ ਨਫ਼ਰਤ ਵਧਾ ਰਹੇ ਹਾਂ। ਗੰਦਲੀ ਬੁੱਧੀ ਦੁਆਰਾ ਅਸੀਂ ਮਜ਼ਹਬੀ ਤਸਬ ਦੇ ਭਿਆਨਕ ਅਤੇ ਜ਼ਹਿਰੀਲੇ ਨਤੀਜਿਆਂ ਤੋਂ ਬੇਪਰਵਾਹ ਜਾਂ ਜਾਣ ਬੁੱਝ ਕੇ ਮਚਲੇ ਹੋ ਜਾਂਦੇ ਹਾਂ। ਇਸੇ ਕਰਕੇ ਹੀ ਅਸੀਂ ਦੂਸਰੇ ਧਰਮਾਂ ਦੀ ਨਿਖੇਧੀ ਤੇ ਨਿੰਦਿਆ ਕਰਦੇ ਹਾਂ, ਨਿਰਦੋਸ਼ ਪ੍ਰਾਣੀਆਂ ਨੂੰ ਦੁੱਖ ਦੇ ਕੇ ਅਤਿਅੰਤ ਪਾਪ ਕਮਾਉਂਦੇ ਹਾਂ ਅਤੇ ਜੋ ਮੈਂ ਕੀਆ ਸੋ ਮੈਂ ਪਾਇਆ ਅਨੁਸਾਰ ਆਪ ਦੁਖੀ ਹੁੰਦੇ ਹਾਂ, ਜਮਾਂ ਦੇ ਵਸ ਪੈ ਜਾਂਦੇ ਹਾਂ। ਅਸੀਂ ਆਪਣੇ ਧਰਮ ਨੂੰ ਉਚੇਰਾ ਜਾਂ ਚੰਗੇਰਾ ਦਰਸਾਉਣ ਜਾਂ ਫੈਲਾਉਣ ਲਈ, ਹਾਂਜੀ ਆਪਣੇ ਧਰਮ ਨੂੰ ਚੰਗਾ ਦਿਖਾਉਣ ਲਈ ਅਸੀਂ ਕੀ ਕਰਦੇ ਹਾਂ, ਤਸਬ ਵਿੱਚ ਗਲਤਾਨ ਹੁੰਦੇ ਹਾਂ, ਪਰ ਅਸਲ ਵਿੱਚ ਤਸਬ ਦੁਆਰਾ ਅਸੀਂ ਆਪਣੇ ਹੀ ਧਰਮ ਦੀ ਨਿਰਾਦਰੀ ਕਰਦੇ ਹਾਂ ਅਤੇ ਆਪਣੇ ਹੀ ਧਰਮ ਲਈ ਵਿਰੋਧ ਪੈਦਾ ਕਰਦੇ ਹਾਂ। ਇਹ ਕਿਤਨੀ ਵਿਅੰਗਮਈ ਗੱਲ ਹੈ ਕਿ ਜਿਸ ਕੁਕਰਮ, ਜ਼ੁਲਮ, ਪਾਪ ਦੀ ਧਰਮ 'ਚ ਨਿੰਦਿਆ ਜਾਂ ਨਿਖੇਧੀ ਕੀਤੀ ਗਈ ਹੈ, ਉਹੀ ਕੁਕਰਮ, ਜ਼ੁਲਮ, ਪਾਪ ਧਾਰਮਿਕ ਤਸਬ ਦੇ ਪਰਦੇ ਹੇਠ ਜਾਇਜ਼, ਨੇਕ ਅਤੇ ਸਵਾਬ ਅਥਵਾ ਪੁੰਨ ਸਮਝੇ ਜਾਂਦੇ ਹਨ। ਇਹ ਮਜ਼ਹਬੀ ਤਸਬ ਦਾ ਮੌਲਿਕ ਔਗਣ, ਹਾਂਜੀ ਇਹ ਔਗਣ ਸਿਰਫ ਇਨਸਾਨਾਂ ਤਾਈਂ ਸੀਮਤ ਹੈ, ਬਾਕੀ 84 ਲੱਖ ਜੂਨਾਂ ਇਸ ਇਨਸਾਨੀ ਜ਼ਹਿਰੀਲੇ ਰੋਗ ਤੋਂ ਬਰੀ ਜਾਂ ਮੁਕਤ ਹਨ, ਕਿਉਂਕਿ ਉਹਨਾਂ ਸਾਰਿਆਂ ਦਾ ਮਜ਼ਹਬ ਇੱਕੋ ਹੁਕਮ ਹੈ ਜਿਸ ਦੀ ਉਹ ਦਿਆਨਤਦਾਰੀ ਨਾਲ ਅਣਜਾਣੇ ਸਹਿ ਸੁਭਾਏ ਪਾਲਣਾ ਕਰ ਰਹੇ ਹਨ। ਇੱਕ ਪਾਸੇ ਤਾਂ ਅਸੀਂ ਧਰਮ ਦੇ ਫੈਲਾਓ ਲਈ ਮੈਤਰੀ ਭਾਵਨਾ, ਪਿਆਰ, ਦਇਆ, ਏਕਤਾ, ਸੇਵਾ ਆਦਿ ਦੈਵੀ ਗੁਣਾਂ ਦਾ ਪ੍ਰਚਾਰ ਕਰਦੇ ਹਾਂ, ਦੂਜੇ ਪਾਸੇ ਮਜ਼ਹਬੀ ਤਸਬ ਦੇ ਪਾਗਲਪਨ ਵਿੱਚ ਈਰਖਾ, ਦਵੈਤ, ਮਾਰ ਤਾੜ, ਜ਼ੋਰ ਜ਼ੁਲਮ ਦੇ ਵਤੀਰੇ ਵਿੱਚ ਬੜੇ ਉਤਸ਼ਾਹ ਅਤੇ ਲਗਨ ਨਾਲ ਪਰਵਰਤ ਹੁੰਦੇ ਹਾਂ। ਇਹ ਅਤਿਅੰਤ ਹਾਸੋਹੀਣਾ ਮਖੌਲ ਪਖੰਡ ਹੈ। ਸਾਰੇ ਧਰਮ ਦੁਨੀਆਂ ਦੀ ਈਰਖਾ, ਦਵੈਤ ਦੀ ਤਪਸ਼ ਵਿੱਚ ਠੰਡ ਵਰਤਾਉਣ ਲਈ ਬਣਾਏ ਗਏ ਸਨ, ਪਰ ਅਸੀਂ ਇਹਨਾਂ ਨੂੰ ਤਸਬ ਦੀ ਅੱਗ ਲਾ ਦਿੱਤੀ ਹੈ। ਹੁਣ ਜਦ ਸਾਰੇ ਧਰਮ ਹੀ ਭਿਆਨਕ ਪਾਂਬੜ ਬਣੇ ਹੋਏ ਹਨ ਤਾਂ ਦੁਨੀਆਂ ਦੀ ਮਾਨਸਿਕ ਅੱਗ ਨੂੰ ਕੌਣ ਬੁਝਾਵੇ? ਇਸੇ ਤਰ੍ਹਾਂ ਮਜ਼ਹਬੀ ਤਸਬ ਵਰਗੇ ਗੰਭੀਰ ਅਤੇ ਖਤਰਨਾਕ ਪਾਂਬੜਾਂ ਨੂੰ ਬੁਝਾਉਣ ਲਈ ਮਜ਼ਹਬੀ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ। ਹਾਂਜੀ, ਮਜ਼ਹਬੀ ਤਸਬ ਨੂੰ ਬੁਝਾਉਣ ਲਈ, ਖਤਮ ਕਰਨ ਲਈ ਮਜ਼ਹਬੀ ਕਰਮ ਕਾਂਡ ਕਾਰਗਰ ਨਹੀਂ ਹੋ ਸਕਦੇ, ਕਿਉਂਕਿ ਇਹ ਕਰਮ ਕਾਂਡ ਹੀ ਮਜ਼ਹਬੀ ਤਸਬ ਦੀ ਅਗਨੀ ਦਾ ਬਾਲਣ ਬਣ ਜਾਂਦੇ ਹਨ, ਜਿਸ ਨਾਲ ਭਾਂਬੜ ਹੋਰ ਵੀ ਭਿਆਨਕ ਰੂਪ ਧਾਰ ਲੈਂਦੇ ਹਨ। ਮਜ਼ਹਬੀ ਤਸਬ ਦੇ ਰੋਗ ਦਾ ਇਲਾਜ ਜਾਂ ਅਗਨੀ ਦੇ ਭਾਂਬੜਾਂ ਨੂੰ ਬੁਝਾਉਣ ਦਾ ਗੁਰਬਾਣੀ ਵਿੱਚ ਸਿਰਫ ਇੱਕੋ ਇੱਕ ਦਾਰੂ ਅਮੋਲਕ ਠੰਡਾ ਨਾਮ ਦੱਸਿਆ ਗਿਆ ਹੈ। ਹਾਂਜੀ, ਇੱਕੋ ਇਲਾਜ ਹੈ ਨਾਮ। ਮਨ ਮੇਰੇ ਗਉ ਹਰ ਨਾਮ ਕਾ ਓਲਾ, ਤੁਝੇ ਨਾ ਲਾਗੈ ਤਾਤਾ ਚੋਲਾ। ਫਿਰ ਸਾਡਾ ਵਤੀਰਾ ਤਾਂ ਗੁਰਬਾਣੀ ਦੇ ਹੇਠ ਲਿਖੇ ਉਪਦੇਸ਼ਾਂ ਅਨੁਸਾਰ ਹੋਣਾ ਚਾਹੀਦਾ ਹੈ। ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਲੇਖ ਨੰਬਰ 109 ਮਜ਼ਹਬੀ ਤਸਬ ਭਾਗ ਤੀਜਾ ਜੋ ਆਪ ਜੀ ਦੇ ਸਾਹਮਣੇ ਪੜਿਆ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।